SBS Radio.
ਦੋਸਤੋ, ਇਸ ਮਹੀਨੇ ਦੇ ਟੈਕਸ ਟਾਕ ਨਾਲ ਅਸੀਂ ਦੁਬਾਰਾ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਹੀ ਹੈ ਕਿ ਵਿੱਤੀ ਸਾਲ ਹੁਣ ਮੁੱਕ ਗਿਆ ਹੈ। 2017-18 ਦਾ 1 ਜੁਲਾਈ ਆਰੰਭ ਹੋ ਚੁੱਕੀ ਹੈ। ਸੋ ਸਮਾਂ ਆ ਗਿਆ ਹੈ ਬੀਤੇ ਸਾਲ ਦਾ ਟੈਕਸ ਰਿਟਰਨ ਭਰਨ ਦਾ। ਇਸੇ ਬਾਰੇ ਅੱਜ ਜਾਣਕਾਰੀ ਸਾਨੂੰ ਦੇਣ ਲੱਗੇ ਹਨ ਜਗਜੀਤ ਸਿੰਘ ਜੀ। ਜਗਜੀਤ ਜੀ, ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ ਮਨਪ੍ਰੀਤ ਜੀ।
ਇਹ ਜਿਹੜੇ ਮਹੀਨਾਵਾਰੀ ਗੱਲਾਂ ਹੁੰਦੀਆਂ ਨੇ ਤੁਹਾਡੇ ਨਾਲ, ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਸਰੋਤੇ ਹਮੇਸ਼ਾ ਕਹਿੰਦੇ ਹਨ ਕਿ ਇਹਨਾਂ ਨੂੰ ਜਾਰੀ ਰੱਖੋ। ਮੈਨੂੰ ਯਕੀਨ ਹੈ ਅੱਜ ਦੀ ਮੁਲਾਕਾਤ ਵੀ ਇਸੇ ਤਰ੍ਹਾਂ ਲਾਹੇਵੰਦ ਸਾਬਿਤ ਹੋਵੇਗੀ। ਦੱਸੋ ਜੀ, ਨਵਾਂ ਵਿੱਤੀ ਸਾਲ ਚੜ੍ਹ ਚੁੱਕਿਆ ਹੈ, ਸੋ ਬੀਤੇ ਸਾਲ ਦੇ ਜਿਹੜੇ ਅਸੀਂ ਰਿਟਰਨਸ ਭਰਨੀਆਂ ਹਨ, ਅਲੱਗ ਅਲੱਗ ਲੋਕ ਜਿਹੜੇ ਹੈ ਕੋਈ ਵਿਅਕਤੀਗਤ ਤੌਰ 'ਤੇ ਭਰਨਗੇ, ਕੋਈ ਆਪਣੇ ਵਪਾਰਾਂ ਵਾਸਤੇ ਭਰਨਗੇ। ਸੋ ਪਹਿਲਾਂ ਗੱਲ ਕਰ ਲੈਂਦੇ ਹਾਂ ਕਾਰੋਬਾਰੀਆਂ ਬਾਰੇ ਜਾਂ ਵਪਾਰੀਆਂ ਬਾਰੇ ਕਿ ਬਿਜ਼ਨਸਿਸ ਨੂੰ ਕਦ ਅਤੇ ਕਿਵੇਂ ਭਰਨਾ ਚਾਹੀਦਾ ਟੈਕਸ ਰਿਟਰਨ।
ਹਾਂਜੀ, ਜਿਵੇਂ ਤੁਸੀਂ ਗੱਲ ਕੀਤੀ ਵੀ ਵਪਾਰੀਆਂ ਬਾਰੇ, ਜਿਵੇਂ ਜਿਹੜੀ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਹੁੰਦੀ ਹੈ, ਜਿਹੜੀ ਕਿ ਹਰ ਬਿਜ਼ਨਸ ਨੂੰ ਲੌਂਚ ਕਰਨੀ ਪੈਂਦੀ ਹੈ ਹਰ 3 ਮਹੀਨੇ ਬਾਅਦ, ਆਮ ਕਰਕੇ 3 ਮਹੀਨੇ ਬਾਅਦ, ਕਈਆਂ ਨੂੰ ਮਹੀਨੇ ਬਾਅਦ ਵੀ ਕਰਨੀ ਪੈਂਦੀ ਹੈ, ਬਟ ਉਹ ਬਹੁਤ ਵੱਡੇ ਬਿਜ਼ਨਸ ਹੁੰਦੇ ਨੇ। ਅਤੇ ਆਮ ਕਰਕੇ ਜਿਹੜੇ ਸਾਡੇ ਵਿੱਚ ਅਸੀਂ ਜਿਵੇਂ ਹੈਗੇ ਹਾਂ, ਉਹ ਸੋਲ ਟ੍ਰੇਡਰ ਹੈਗੇ ਹਾਂ ਜਿਨ੍ਹਾਂ ਨੇ ਕਿ ਆਪਣਾ ABN ਲਿੱਤਾ ਹੋਇਆ ਹੈ, ਅਤੇ ਉਹਨਾਂ ਨੂੰ ਵੀ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਲੌਂਚ ਕਰਨੀ ਪੈਂਦੀ ਹੈ। ਅਤੇ ਜਾਂ ਫਿਰ ਜੇ ਕਿਸੇ ਨੇ ਕੰਪਨੀ ਸਟਰਕਚਰ ਬਣਾਇਆ ਹੋਇਆ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਸਟਰਕਚਰ, ਪਾਰਟਨਰਸ਼ਿਪ, ਟਰੱਸਟ, ਕੁਛ ਵੀ ਬਣਾਇਆ ਹੋਇਆ, ਅਤੇ ਉਹਨਾਂ ਨੂੰ ਹਰ 3 ਮਹੀਨੇ ਬਾਅਦ ਆਪਣੀ ਐਕਟੀਵਿਟੀ ਸਟੇਟਮੈਂਟ ਲੌਂਚ ਕਰਨੀ ਪੈਂਦੀ ਹੈ। ਹੁਣ ਜਿਵੇਂ ਇਹ ਸਾਡਾ ਕੁਆਟਰ ਮੁੱਕਿਆ ਹੈ ਜਿਹੜਾ ਕਿ ਅਪ੍ਰੈਲ, ਮਈ, ਜੂਨ ਦਾ, ਇਹਦੀ ਹੁਣ ਜਿਹੜੀ ਨੈਕਸਟ ਐਕਟੀਵਿਟੀ ਸਟੇਟਮੈਂਟ ਡਿਊ ਹੈਗੀ ਹੈ 28 ਜੁਲਾਈ ਨੂੰ।
ਠੀਕ ਹੈ।
ਅਤੇ ਦੂਸਰੀ ਇੱਕ ਜ਼ਰੂਰੀ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਕੋਈ ਵੀ ਆਪਣੀ ਬਿਜ਼ਨਸ ਐਕਟੀਵਿਟੀ ਮੰਨ ਲਓ ਉਸ ਕੁਆਟਰ ਦੇ ਵਿੱਚ ਨਹੀਂ ਕੀਤੀ, ਯਾਨੀ ਕਿ ਤੁਹਾਡੀ ਅਗਰ ਕੋਈ ਇਨਕਮ ਨਹੀਂ ਹੋਈ ਉਸ ਕੁਆਟਰ ਦੇ ਵਿੱਚ, ਤੁਹਾਨੂੰ ਤਾਂ ਵੀ ਆਪਣੀ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਸਾਡੇ ਨਾਲ ਲੌਂਚ ਕਰਨੀ ਹੈ। ਅਤੇ ਉਹਨੂੰ ਅਸੀਂ ਕਹਿੰਦੇ ਹਾਂ ਨਿਲ ਲੌਂਚਮੈਂਟ, ਮਤਲਬ ਨਿਲ ਐਕਟੀਵਿਟੀ, ਕੋਈ ਐਕਟੀਵਿਟੀ ਨਹੀਂ ਹੋਈ। ਅਤੇ ਇਹਦਾ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਹੈਗਾ ਕਿ ਤੁਸੀਂ ਔਨਲਾਈਨ ਜਾ ਕੇ ਆਪ ਲੌਂਚ ਕਰ ਸਕਦੇ ਹੋ।
ਇਹ ਤਾਂ ਰਹੀ ਗੱਲ ਤੁਸੀਂ ਬੈਸ ਦੀ ਦੱਸੀ ਹੈ ਨਾ, ਬਿਜ਼ਨਸ ਐਕਟੀਵਿਟੀ ਸਟੇਟਮੈਂਟ। ਅਤੇ ਇਸ ਤੋਂ ਇਲਾਵਾ ਜਿਹੜੇ ਛੋਟੇ ਬਿਜ਼ਨਸਿਸ ਹੈਗੇ ਨੇ, ਤੁਸੀਂ ਕਿਹਾ ਨਾ ਕਿ ਵੱਡੇ ਬਿਜ਼ਨਸਿਸ ਨੂੰ ਕਰਨਾ ਹੈ, ਤੇ ਛੋਟੇ ਬਿਜ਼ਨਸਿਸ ਵਾਸਤੇ ਕੀ ਰਿਕਮੈਂਡ ਕਰਦੇ ਹੋ?
ਉਹ ਇਸ ਤਰ੍ਹਾਂ ਹੀ ਜਿਵੇਂ ਛੋਟੇ ਬਿਜ਼ਨਸ ਮੈਂ ਕਹੇ ਨੇ ਵੀ ਬੇਸਿਕਲੀ ਜਿੰਨੇ ਵੀ ਛੋਟੇ ਲੈਵਲ ਤੇ ਹੋ ਗਏ ਬਿਜ਼ਨਸ, ਉਹ ਆਪਣਾ ਯਾ ਤੇ ਆਪਣਾ ATO ਦਾ ਇੱਕ ਬਿਜ਼ਨਸ ਪੋਰਟਲ ਹੁੰਦਾ, ਉਹ ਲੌਂਚ ਕਰ ਸਕਦੇ, ਉਹਦੇ ਥਰੂ ਲੌਂਚ ਕਰ ਸਕਦੇ ਹੈ। ਜਾਂ ਫਿਰ ਜਿਹੜੇ ਸਾਡੇ ਸੋਲ ਟ੍ਰੇਡਰ ਹੁੰਦੇ ਨੇ, ਜਿਵੇਂ ਕਿ ਸੋਲ ਟ੍ਰੇਡਰ ਮੈਂ ਥੋੜ੍ਹਾ ਜਿਹਾ ਚਲੋ ਐਕਸਪਲੇਨ ਕਰ ਦੇਣਾ। ਫੋਰ ਐਗਜ਼ਾਮਪਲ, ਸਾਡੇ ਕੋਈ ਪਲੰਬਰ ਹੈਗਾ, ਉਹਨੇ ਆਪਣੇ ਨਾਮ ਦੇ ਉੱਪਰ ਆਪਣਾ ABN ਲਿੱਤਾ ਹੋਇਆ, ਅਤੇ ਉਹ ਆਪਣੇ ਨਾਮ ਦੇ ਉੱਪਰ ਬਿਜ਼ਨਸ ਕਰ ਰਿਹਾ, ਅਤੇ ਉਹ ਸੋਲ ਟ੍ਰੇਡਰ ਹੋ ਗਿਆ। ਇਸੇ ਤਰ੍ਹਾਂ ਕੋਈ ਇਲੈਕਟ੍ਰੀਸ਼ੀਅਨ ਹੋ ਗਿਆ, ਕੋਈ ਟੈਕਸੀ ਚਲਾਉਣ ਵਾਲਾ ਹੋ ਗਿਆ, ਕਈ ਵਾਰ ਕੋਈ ਟਰੱਕ ਚਾਲਕ ਹੋ ਗਿਆ, ਹਨਾ, ਇਹ ਸਾਰੇ ਬੰਦੇ ਜਿਨ੍ਹਾਂ ਨੇ ਆਪਣੇ ਨਾਮ ਦੇ ਉੱਪਰ ਡਾਇਰੈਕਟ ਆਪਣੇ ਨਾਮ ਦੇ ਨਾਲ ABN ਲਿੱਤਾ ਹੈ, ਉਹ ਸੋਲ ਟ੍ਰੇਡਰ ਹੁੰਦੇ ਨੇ। ਸੋ ਉਹਨਾਂ ਦੇ ਕੋਲ ਕੀ ਹੈਗਾ ਆਪਸ਼ਨ, ਵੀ ਉਹ MyGov ਅਕਾਊਂਟ ਬਣਾ ਕੇ ਆਪਣਾ, ਜਿਹੜਾ ਕਿ ਹੁਣ ਕਾਫੀ ਪਾਪੂਲਰ ਹੋ ਚੁੱਕਿਆ, ਸਾਰਿਆਂ ਨੂੰ ਹੀ ਪਤਾ ਹੈ ਵੀ MyGov ਅਕਾਊਂਟ ਕੀ ਹੁੰਦਾ ਹੈ, ਕਿਉਂਕਿ ਤੁਹਾਡੇ ਸਾਰੇ ਸਰਕਾਰੀ ਅਦਾਰੇ ਜਿਵੇਂ ਕਿ ਸੈਂਟਰ ਲਿੰਕ, ਮੈਡੀਕੇਅਰ, ATO ਸਾਰੇ ਇਹਦੇ ਨਾਲ ਲਿੰਕਡ ਨੇ। ਸੋ ਤੁਸੀਂ MyGov ਅਕਾਊਂਟ ਦੇ ਵਿੱਚ ਜਾ ਕੇ ਆਪਣੀ ਐਕਟੀਵਿਟੀ ਸਟੇਟਮੈਂਟ ਲੌਂਚ ਕਰ ਸਕਦੇ ਹੋ। ਫਾਇਦਾ ਇਹਦਾ ਕੀ ਹੈਗਾ ਕਿ ਔਨਲਾਈਨ ਲੌਂਚ ਕਰਨ ਦਾ ਵੀ ਤੁਹਾਨੂੰ 2 ਹਫ਼ਤੇ ਐਕਸਟਰਾ ਮਿਲ ਜਾਂਦੇ ਨੇ, ਜਿਵੇਂ ਕਿ ਮੈਂ ਕਿਹਾ ਵੀ 28 ਦਿਨ ਬਾਅਦ ਤੁਹਾਡੀ ਡਿਊ ਹੁੰਦੀ ਹੈ, ਜਿਵੇਂ ਕਿ 28 ਜੁਲਾਈ ਨੂੰ ਡਿਊ ਹੈ ਜਿਹੜੀ ਜੂਨ ਦੀ ਐਕਟੀਵਿਟੀ ਸਟੇਟਮੈਂਟ, ਤੁਹਾਨੂੰ 2 ਵੀਕਸ ਐਕਸਟਰਾ ਮਿਲ ਜਾਣਗੇ ਜੇ ਤੁਸੀਂ ਔਨਲਾਈਨ ਲੌਂਚ ਕਰਦੇ ਹੋ।
ਠੀਕ ਹੈ ਜੀ। ਤੁਸੀਂ ਜਗਜੀਤ, ਨਿਲ ਐਕਟੀਵਿਟੀ ਸਟੇਟਮੈਂਟ ਦੀ ਗੱਲ ਕੀਤੀ ਸੀ ਕਿ ਅਗਰ ਕੋਈ ਕਮਾਈ ਨਹੀਂ ਵੀ ਹੋਈ ਫਿਰ ਵੀ ਇਹ ਭਰਨੀ ਜ਼ਰੂਰੀ ਹੈ। ਮੇਰੇ ਚੇਤੇ ਵੈਸੇ ਆਇਆ ਕਿ ਸਪੋਜ਼ ਕੋਈ ਵਪਾਰੀ ਹੈ, ਉਹ ਛੁੱਟੀ 'ਤੇ ਚਲੇ ਗਏ ਲੰਮੀ, ਅਤੇ ਕੋਈ ਕਿਸੇ ਕਾਰਨ ਤੋਂ ਵਾਪਸ ਨਹੀਂ ਆ ਸਕੇ, ਭਾਵੇਂ ਉਹਨਾਂ ਨੇ ਮਿੱਥਿਆ ਨਹੀਂ ਸੀ, ਜਾਂ ਕੋਈ ਬਿਮਾਰੀ ਹੋ ਗਈ ਕਿ ਬਹੁਤ ਚਿਰ ਉਹ ਹਸਪਤਾਲ 'ਚ ਹੈਗੇ ਨੇ ਅਤੇ ਨਹੀਂ ਉਹ ਬਿਜ਼ਨਸ ਰਨ ਕਰ ਪਾ ਰਹੇ, ਉਹਨਾਂ ਤੋਂ ਇਲਾਵਾ ਉਹਨਾਂ ਦੀ ਬਿਹਾਫ 'ਤੇ ਕੋਈ ਹੋਰ ਐਕਟੀਵਿਟੀ ਸਟੇਟਮੈਂਟ ਲੌਂਚ ਕਰ ਸਕਦਾ?
ਹਾਂ ਜੀ, ਹਾਂ ਜੀ, ਤੁਹਾਡੇ ਕੋਲ ਤੁਹਾਡਾ ਕੋਈ ਰਜਿਸਟਰਡ ਟੈਕਸ ਏਜੰਟ ਤੁਸੀਂ ਕੀਤਾ ਹੋਇਆ ਆਪਣਾ, ਅਤੇ ਤੁਸੀਂ ਆਪਣੇ ਟੈਕਸ ਏਜੰਟ ਨੂੰ ਕਹਿ ਦਿਓ ਵੀ ਮੇਰੀ ਕੋਈ ਐਕਟੀਵਿਟੀ ਨਹੀਂ ਹੋਈ ਅਤੇ ਮੇਰੀ ਨਿਲ ਲੌਂਚ ਕਰ ਦੇਣਾ ਤੁਸੀਂ ਐਕਟੀਵਿਟੀ ਸਟੇਟਮੈਂਟ। ਜਾਂ ਫਿਰ ਦੂਸਰਾ ਤਰੀਕਾ ਇਹ ਹੈਗਾ ਵੀ ਜੇ ਹਾਂ ਮੰਨ ਲਓ ਤੁਹਾਡਾ ਆਪਣਾ ਕੋਈ ਤੁਹਾਡੇ ਕੋਲ ਇੰਨਾ ਕੋਈ ਐਕਸੈਸ ਹੈਗਾ ਵੀ ਤੁਸੀਂ ਔਨਲਾਈਨ ਕੰਪਿਊਟਰ 'ਤੇ ਜਾ ਸਕਦੇ ਹੋ, ਇਸੇ ਕਰਕੇ ਮੈਂ ਕਿਹਾ ਵੀ ਉਹ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਇਸ ਲਈ ਹੈਗਾ MyGov ਦਾ, ਵੀ ਜੇ ਤੁਸੀਂ ਔਨਲਾਈਨ ਜਾਓ ਆਪ ਹੀ MyGov ਦੇ ਵਿੱਚ, ਉੱਥੇ ਐਕਟੀਵਿਟੀ ਸਟੇਟਮੈਂਟ ਦਾ ਇੱਕ ਟੈਬ ਆਉਂਦਾ ਹੈ ਅਤੇ ਉਹਨੂੰ ਤੁਸੀਂ ਹਾਈਲਾਈਟ ਕਰਕੇ ਨੇ ਲਾਂਚਮੈਂਟ ਕਰੋ ਤੇ ਵਿਦ ਇਨ 30 ਸੈਕਿੰਡਸ ਤੁਸੀਂ ਆਪਣੀ ਐਕਟੀਵਿਟੀ ਸਟੇਟਮੈਂਟ ਆਪ ਲਾਂਚ ਕਰ ਸਕਦੇ ਹੋ।
ਠੀਕ ਹੈ
ਜੀ, ਹਾਂ।
ਚਲੋ ਹੁਣ ਗੱਲ ਕਰੀਏ ਜਿਹੜੇ ਵਿਅਕਤੀਗਤ ਤੌਰ ਤੇ ਲੋਕੀ ਆਪਣੇ ਨਿੱਜੀ ਟੈਕਸ ਰਿਟਰਨ ਭਰਦੇ ਹਨ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ?
ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਬਿਜ਼ਨਸ ਐਕਟੀਵਿਟੀ ਸਟੇਟਮੈਂਟ, ਇਸੇ ਤਰ੍ਹਾਂ ਜਿਹੜੀ ਸਾਡੀਆਂ ਇੰਡੀਵਿਜੁਅਲ ਟੈਕਸ ਰਿਟਰਨਸ ਹੁੰਦੀਆਂ ਉਹ ਅਸੀਂ 1 ਜੁਲਾਈ ਤੋਂ ਬਾਅਦ ਆਪਣੀਆਂ ਲਾਂਚ ਕਰ ਸਕਦੇ ਹਾਂ ਜੇ ਅਸੀਂ ਆਪ ਲਾਂਚ ਕਰਨੀ ਹੈ, ਅਤੇ 31 ਅਕਤੂਬਰ ਤੱਕ ਲਾਂਚ ਕਰ ਸਕਦੇ ਹਾਂ ਜੇ ਅਸੀਂ ਆਪ ਲਾਂਚ ਕਰਨੀ ਹੈ। ਸੋ ਤੁਹਾਡੇ ਕੋਲ 3 ਮਹੀਨੇ ਦਾ ਸਮਾਂ ਹੈਗਾ, ਜੁਲਾਈ ਅਗਸਤ ਸੋਰਟ ਆਫ ਕਹਿ ਲਓ 4 ਮਹੀਨੇ ਹੈਗੇ ਨੇ, ਜੁਲਾਈ ਅਗਸਤ ਸਪਟੈਂਬਰ ਅਕਤੂਬਰ 31 ਅਕਤੂਬਰ ਤੱਕ। ਅਤੇ ਜੇ ਤੁਸੀਂ ਆਪਣਾ ਕੋਈ ਟੈਕਸ ਏਜੰਟ ਯੂਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਟੈਕਸ ਏਜੰਟ ਨੂੰ 31 ਅਕਤੂਬਰ ਤੋਂ ਪਹਿਲਾਂ ਦੱਸਣਾ ਪਏਗਾ ਵੀ ਮੈਂ ਤੁਹਾਡੀਆਂ ਸਰਵਿਸਿਜ਼ ਯੂਜ਼ ਕਰਨੀ ਹੈ, ਤਾਂ ਕਿ ਉਹ ਆਪਣੇ ਉਹ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਐਡ ਕਰ ਲਏ। ਉਹ ਵੀ ਸਿਰਫ ਉਸ ਕੇਸ ਦੇ ਵਿੱਚ ਕਰਨਾ ਪਏਗਾ ਵੀ ਜੇ ਤੁਸੀਂ ਆਪਣਾ ਟੈਕਸ ਏਜੰਟ ਜਾਂ ਤਾਂ ਪਹਿਲੀ ਵਾਰੀ ਕੋਈ ਕਰ ਰਹੇ ਹੋ ਯੂਜ਼ ਜਾਂ ਫਿਰ ਬਦਲ ਰਹੇ ਹੋ ਟੈਕਸ ਏਜੰਟ। ਜੇ ਤੁਸੀਂ ਪਿਛਲੇ ਸਾਲ ਵੀ ਕਿਸੇ ਟੈਕਸ ਏਜੰਟ ਨੂੰ ਯੂਜ਼ ਕੀਤਾ ਤੇ ਸੇਮ ਟੈਕਸ ਏਜੰਟ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤੇ ਉਹ ਆਟੋਮੈਟਿਕਲੀ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਐਡ ਕਰ ਲਏਗਾ। ਜਦੋਂ ਮੈਂ ਕਹਿੰਦਾ ਪ੍ਰੋਗਰਾਮ ਦੇ ਵਿੱਚ ਐਡ ਕਰ ਲਏਗਾ ਇਹਦਾ ਮਤਲਬ ਕਿ ਉਹਨਾਂ ਨੂੰ ਐਕਸਟਰਾ ਟਾਈਮ ਮਿਲਦਾ। ਸੋ 31 ਅਕਤੂਬਰ ਤੋਂ ਬਾਅਦ ਵੀ ਤੁਹਾਡੀ ਟੈਕਸ ਰਿਟਰਨ ਲਾਂਚ ਕਰ ਸਕਦੇ ਨੇ। ਸੋ ਇੱਕ ਤਰ੍ਹਾਂ ਹੀ ਇਹ ਗੱਲ। ਦੂਸਰੀ ਗੱਲ, ਮੈਂ ਜਿਵੇਂ ਕਹੀ ਵੀ ਤੁਸੀਂ ਆਨਲਾਈਨ ਲਾਂਚ ਕਰ ਸਕਦੇ ਹੋ, ਸੋ ਮਾਈ ਟੈਕਸ ਬੋਲਦੇ ਨੇ ਉਹਨੂੰ, ਜਿਵੇਂ ਕਿ ਤੁਸੀਂ ਮਾਈ ਗਵ ਦੇ ਅੰਦਰ ਜਾਂਦੇ ਹੋ ਸੇਮ ਤਰੀਕੇ ਤੁਸੀਂ ਮਾਈ ਗਵ ਦੇ ਅੰਦਰ ਜਾਣਾ ਤੇ ਮਾਈ ਟੈਕਸ ਦੇ ਰਾਹੀਂ ਤੁਸੀਂ ਆਪਣੀ ਟੈਕਸ ਰਿਟਰਨ ਆਪ ਲਾਂਚ ਕਰ ਸਕਦੇ ਹੋ। ਜੇ ਤੁਸੀਂ ਟੈਕਸ ਏਜੰਟ ਨੂੰ ਕਿਸੇ ਨੂੰ ਰਜਿਸਟਰ ਕਰਨਾ ਹੈ ਟੈਕਸ ਏਜੰਟ ਦੇ ਨਾਲ ਅਗਰ ਲਾਂਚ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹ ਜ਼ਰੂਰ ਤੈਅ ਕਰ ਲੈਣਾ, ਮੇਕ ਸ਼ੋਰ ਕਰ ਲੈਣਾ ਵੀ ਉਹ ਜਿਹੜਾ ਟੈਕਸ ਏਜੰਟ ਹੈਗਾ ਰਜਿਸਟਰਡ ਹੋਵੇ। ਸੋ ਉਹਨੂੰ ਚੈੱਕ ਕਰਨ ਲਈ ਤੁਸੀਂ ਟੈਕਸ ਪ੍ਰੈਕਟੀਸ਼ਨਰ ਬੋਰਡ ਦੀ ਇੱਕ ਵੈਬਸਾਈਟ ਹੈਗੀ ਹੈ ਜਿਹਨੂੰ ਕਿ ਅਸੀਂ tpb.gov.au ਕਹਿੰਦੇ ਹਾਂ, ਉਹਦੇ ਉੱਪਰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਜਿਹੜਾ ਇਹ ਟੈਕਸ ਏਜੰਟ ਮੈਂ ਇਸ ਵਾਰ ਯੂਜ਼ ਕਰਨਾ ਹੈ ਇਹ ਰਜਿਸਟਰਡ ਹੈ ਵੀ ਹੈ ਕਿ ਨਹੀਂ ਰਜਿਸਟਰਡ।
ਜੀ ਜੀ,
ਠੀਕ ਹੈ। ਤੋ ਉਸ ਤੋਂ ਇਲਾਵਾ ਜਿਹੜੀਆਂ ਜ਼ਰੂਰੀ ਗੱਲਾਂ ਨੇ ਸਾਡੇ ਇੰਡੀਵਿਜੁਅਲ ਵਾਸਤੇ ਨੋਟ ਕਰਨ ਦੀਆਂ ਵੀ ਤੁਸੀਂ ਆਪਣੀ ਹਰ ਤਰ੍ਹਾਂ ਦੀ ਇਨਕਮ ਜਿਵੇਂ ਕਿ ਕੋਈ ਤੁਸੀਂ ਜੋਬ ਕੀਤੀ ਭਾਵੇਂ ਉਹ ਕੈਸ਼ ਵਿੱਚ ਕੀਤੀ ਤੇ ਭਾਵੇਂ ਤੁਸੀਂ ਟੈਕਸ ਤੇ ਕੀਤੀ ਜਿਸ ਤਰ੍ਹਾਂ ਵੀ ਕੀਤੀ, ਆਈ ਮੀਨ ਵੈਨ ਆਈ ਸੇ ਟੈਕਸ ਮਤਲਬ ਵੀ ਤੁਸੀਂ ਆਪਣਾ ਟੈਕਸ ਫਾਈਲ ਨੰਬਰ ਪ੍ਰੋਵਾਈਡ ਕੀਤਾ ਸੀਗਾ ਤੇ ਉਹਨਾਂ ਨੇ ਤੁਹਾਨੂੰ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ ਪੈਸਾ ਜਾਂ ਫਿਰ ਤੁਹਾਨੂੰ ਕੈਸ਼ ਮਿਲੇ ਕਿਤੇ ਪੈਸੇ, ਉਹ ਸਭ ਕੁਛ ਤੁਸੀਂ ਡਿਕਲੇਅਰ ਕਰਨਾ ਹੈ। ਉਸ ਤੋਂ ਇਲਾਵਾ ਅਸੀਂ ਇੱਕ ਅੱਜ ਕੱਲ੍ਹ ਕਾਫੀ ਟਰਮ ਸੁਣੀ ਹੋਏਗੀ ਸ਼ੇਅਰਿੰਗ ਇਕੋਨਮੀ। ਸ਼ੇਅਰਿੰਗ ਇਕੋਨਮੀ ਹੈਗੀ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਰਾਈਡ ਸ਼ੇਅਰਿੰਗ ਹੋ ਗਈ ਹੈ ਨਾ, ਊਬਰ ਵਗੈਰਾ ਹੋ ਗਈ ਜਾਂ ਟੈਕਸੀਫਾਈ ਆ ਜਿਹੜੀਆਂ ਵੀ ਇਹ ਸਰਵਿਸਿਜ਼ ਚੱਲ ਰਹੀਆਂ। ਉਸ ਤੋਂ ਇਲਾਵਾ ਇੱਕ ਏਅਰਬੀਐਨਬੀ ਅਗਰ ਅਸੀਂ ਸੁਣਿਆ ਹੋਏਗਾ ਜਿੱਥੇ ਤੁਸੀਂ ਆਪਣੇ ਅਕੋਮੋਡੇਸ਼ਨ ਬੁੱਕ ਕਰ ਸਕਦੇ ਹੋ ਹੈ ਨਾ, ਸੋ ਬੇਸਿਕਲੀ ਤੁਸੀਂ ਆਪਣਾ ਘਰ ਜਾਂ ਆਪਣਾ ਕਮਰਾ ਪ੍ਰੋਵਾਈਡ ਕਰਦੇ ਹੋ ਕਿਸੇ ਨੂੰ ਵੀ ਤੁਸੀਂ ਯੂਜ਼ ਕਰ ਲਓ ਤੇ ਉੱਥੋਂ ਤੁਸੀਂ ਇਨਕਮ ਜਨਰੇਟ ਕਰਦੇ ਹੋ। ਸੋ ਉਹ ਸਾਰੀਆਂ ਚੀਜ਼ਾਂ ਸ਼ੇਅਰਿੰਗ ਇਕੋਨਮੀ ਦੇ ਅੰਡਰ ਆ ਜਾਂਦੀਆਂ। ਉਸ ਤੋਂ ਇਲਾਵਾ ਤੁਹਾਡੀ ਕੋਈ ਅਗਰ ਸੈਕਿੰਡ ਜੋਬ ਹੈਗੀ ਹੈ, ਦੂਸਰੀ ਜੋਬ ਕਰਦੇ ਹੋ, ਤੀਸਰੀ ਜੋਬ ਕਰਦੇ ਹੋ, ਕੁਛ ਵੀ ਕਰਦੇ ਹੋ ਹੈ ਨਾ, ਜਾਂ ਫਿਰ ਕੋਈ ਫੋਰਨ ਸੋਰਸ ਦੀ ਤੁਹਾਡੀ ਇਨਕਮ ਹੈਗੀ ਹੈ, ਸੋ ਉਹ ਸਾਰੀਆਂ ਇਨਕਮਸ ਜਾਂ ਕਿਤੇ ਕੋਈ ਕੈਪੀਟਲ ਗੇਨ ਹੋਇਆ, ਕੈਪੀਟਲ ਗੇਨ ਹੋ ਗਿਆ ਕਿ ਜਿਵੇਂ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਸੀ ਹੈ ਨਾ, ਅੱਜ ਖਰੀਦੀ ਤੇ ਚਲੋ ਤੁਸੀਂ 6 ਮਹੀਨੇ ਬਾਅਦ ਸਾਲ ਬਾਅਦ ਜਦੋਂ ਵੀ ਵੇਚੀ ਕੋਈ ਨਾ ਕੋਈ ਐਪਰੀਸੀਏਸ਼ਨ ਹੋਈ ਉਹਦੇ ਵਿੱਚ ਤੇ ਉਹ ਜੋ ਵੀ ਤੁਹਾਨੂੰ ਗੇਨ ਹੋਇਆ ਉਹ ਤੁਸੀਂ ਡਿਕਲੇਅਰ ਕਰਨਾ ਐਜ਼ ਐਨ ਇਨਕਮ। ਸੋ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਕਿ ਅਸੀਂ ਇਹ ਸਾਰੀਆਂ ਇਨਕਮਸ ਨੂੰ ਇਨਕਲੂਡ ਕਰੀਏ,
ਮਤਲਬ ਭੁੱਲਣਾ ਚਾਹੀਏ ਜੀ, ਕਿਉਂਕਿ ਅਕਸਰ ਕੀ ਹੁੰਦਾ ਕਿ ਜਿਹੜੀ ਇੱਕ ਜੋਬ ਤੁਸੀਂ ਕਰਦੇ ਹੋ ਉਸਦਾ ਤਾਂ ਪਤਾ ਹੀ ਹੈ ਨਾ, ਉਹਦੇ 'ਤੇ ਤੁਹਾਨੂੰ ਗਰੁੱਪ ਸਰਟੀਫਿਕੇਟ ਵੀ ਮਿਲ ਜਾਵੇਗਾ, ਪਰ ਇਹ ਬਾਹਰਲੀ ਇਨਕਮ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਉਸ 'ਤੇ ਖਾਸ ਨਜ਼ਰ ਰੱਖ ਰਹੀ ਹੈ ਸਰਕਾਰ, ਹੈ ਨਾ ਕਿ
ਜੀ ਹਾਂ ਬਿਲਕੁਲ। ਸੋ ਇਸ ਤੋਂ ਇਲਾਵਾ ਜਿਵੇਂ ਅਸੀਂ ਅਗਰ ਆਨਲਾਈਨ ਯੂਜ਼ ਕਰਦੇ ਹਾਂ ਜਿਵੇਂ ਮਾਈ ਟੈਕਸ ਨੂੰ ਯੂਜ਼ ਕਰਨਾ, ਸੋ ATO ਦੀ ਇੱਕ ਹੋਰ ਬੜੀ ਅੱਛੀ ਸਰਵਿਸ ਹੈਗੀ ਹੈ ਕਿ ਜਿਹਦੇ 'ਚ ਕਿ ਅਸੀਂ ਕੀ ਕਰਦੇ ਹਾਂ ਵੀ ਜਿਹੜੀ ਸਾਰੀ ਇਨਫੋਰਮੇਸ਼ਨ ਜਿਵੇਂ ਬੈਂਕਾਂ ਤੋਂ ਹੋ ਗਈ, ਫੋਰ ਐਗਜ਼ਾਮਪਲ ਬੈਂਕਸ ਤੋਂ ਕੋਈ ਇੰਟਰਸਟ ਤੁਸੀਂ ਕਮਾਇਆ ਹੈ ਜਾਂ ਕਿਤੇ ਕੋਈ ਸੈਂਟਰ ਲਿੰਕ ਤੋਂ ਤੁਹਾਨੂੰ ਪੇਮੈਂਟ ਆਈ ਹੈ ਜਾਂ ਫਿਰ ਜਿਹੜੇ ਵੀ ਇੰਪਲੋਇਰ ਤੋਂ ਤੁਹਾਡੇ ਕੋਲ ਤੁਹਾਨੂੰ ਤਨਖਾਹ ਮਿਲੀ ਹੈ, ਉਹ ਸਾਰੀ ਇਨਫੋਰਮੇਸ਼ਨ ਅਸੀਂ ਆਪ ਹੀ ਤੁਹਾਡੀ ਰਿਟਰਨ ਦੇ ਵਿੱਚ ਭਰ ਦਿੰਦੇ ਹਾਂ। ਸੋ ਜੋ ਤੁਸੀਂ ਮਾਈ ਟੈਕਸ ਦੇ ਵਿੱਚ ਜਾਓਗੇ ਆਨਲਾਈਨ ਤੁਹਾਨੂੰ ਉਹ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਉੱਥੇ ਮਿਲੇਗੀ, ਸੋ ਤੁਹਾਨੂੰ ਕੁਛ ਵੀ ਭਰਨ ਦੀ ਲੋੜ ਨਹੀਂ ਹੈ, ਸਾਰੀ ਜਿਹੜੀ ਇਨਫੋਰਮੇਸ਼ਨ ਤੁਹਾਡੀ ਉੱਥੇ ਹੋਏਗੀ, ਤੁਸੀਂ ਜਸਟ ਉਹਨੂੰ ਚੈੱਕ ਕਰਨਾ ਕਿ ਉਹ ਸਾਰੀ ਇਨਫੋਰਮੇਸ਼ਨ ਉੱਥੇ ਹੈਗੀ ਹੈ। ਅਤੇ ਬੈਸਟ ਸਮਾਂ ਜਿਹੜਾ ਹੈਗਾ ਵੀ ਉਹ ਸਾਰਾ ਕੁਛ, ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਸਾਨੂੰ ਵੀ ਕਲੈਕਟ ਕਰਨੀ ਪੈਂਦੀ ਹੈ ਬਾਕੀ ਅਧਾਰਿਆਂ ਤੋਂ। ਸੋ ਜੇ ਤੁਸੀਂ 15 ਅਗਸਤ ਤੋਂ ਬਾਅਦ ਤਕਰੀਬਨ ਚੈੱਕ ਕਰੋਗੇ ਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਪਹਿਲਾਂ ਹੀ ਪਈ ਹੋਏਗੀ। ਸੋ ਤੁਹਾਡਾ ਇੱਕੋ ਹੀ ਕੰਮ ਹੈ ਵੀ ਉੱਥੇ ਜਾ ਕੇ ਚੈੱਕ ਕਰੋ ਵੀ ਸਾਰੀ ਇਨਫੋਰਮੇਸ਼ਨ ਉੱਥੇ ਹੈਗੀ ਹੈ, ਜਿਹੜੀ ਜਿਹੜੀ ਮੈਂ ਜਗ੍ਹਾ ਤੋਂ ਕਮਾਈ ਕੀਤੀ ਹੈ ਉਹ ਸਾਰੀ ਇਨਫੋਰਮੇਸ਼ਨ ਉੱਥੇ ਆ ਗਈ ਹੈ, ਉਹ ਸਾਰਾ ਕੁਝ ਠੀਕ ਹੈ ਤੇ ਤੁਸੀਂ ਉੱਥੇ ਲੌਂਚ ਕਰ ਸਕਦੇ ਹੋ।
ਜੀ, ਮੈਂ ਇੱਕ ਸਵਾਲ ਜ਼ਰੂਰ ਪੁੱਛ ਲਾਂ, ਕਿਉਂਕਿ ਬੀਤੇ ਹਫ਼ਤੇ ਹੀ ਖ਼ਬਰ ਆਈ ਸੀ ਕਿ ਇੱਕ ਫਰਜ਼ੀ ਟੈਕਸ ਆਫਿਸ ਦਾ ਪੋਰਟਲ ਬਣਿਆ ਹੋਇਆ ਹੈ ਜਿੱਥੋਂ ਲੋਕਾਂ ਦੇ ਅਕਾਊਂਟਸ ਵਗੈਰਾ ਲਏ ਜਾ ਰਹੇ ਨੇ। ਸੋ ਉਹ ਕਹਿ ਰਹੇ ਸੀ ਕਿ ਉਹਦਾ ਜਿਹੜਾ ਐਕਸਟੈਂਸ਼ਨ ਹੈ ਉਹ .gov.au ਨਹੀਂ ਸੀ, .net ਜਾਂ ਕੁਛ ਇਸ ਤਰ੍ਹਾਂ ਦਾ ਸੀਗਾ।
ਹਾਂਜੀ ਹਾਂ, ਬਿਲਕੁਲ ਤੁਸੀਂ ਇਹ ਧਿਆਨ ਰੱਖਣਾ ਵੀ ਮੈਂ ਉਸੇ ਗੱਲ 'ਤੇ ਆਉਣ ਲੱਗਾ ਸੀਗੀ ਵੀ ਇੱਕ ਜ਼ਰੂਰੀ ਚੀਜ਼ ਇਹ ਵੀ ਹੈਗੀ ਵੀ ਹੁਣ ਕਿਉਂਕਿ ਨਵਾਂ ਸਾਲ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਸੋ ਟੈਕਸ ਸਕੈਮਸ ਬੜੇ ਜ਼ਿਆਦਾ ਹੁਣ ਸ਼ੁਰੂ ਹੋਣਗੇ। ਸੋ ਕੋਈ ਵੀ ਕਿਸੇ ਤਰੀਕੇ ਦੀਆਂ ਫੋਨ ਕਾਲਸ, ਮੈਸੇਜਿਸ ਜਾਂ ਈਮੇਲਸ ਦੇ ਲਿੰਕਸ ਦੇ ਉੱਪਰ ਕਲਿੱਕ ਨਾ ਕਰੋ ਤੁਸੀਂ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਾਂ ਵੀ ਜਿਵੇਂ ਹੋ ਸਕਦਾ ਕਿਸੇ ਨੇ ਯੂਜ਼ ਕੀਤਾ ਹੋਇਆ ATO.net.au, ਸੋ ਜਿੱਥੇ ਵੀ ਕੋਈ ਗਵਰਨਮੈਂਟ ਅਦਾਰਾ ਹੋਏਗਾ, ਸਰਕਾਰੀ ਅਦਾਰਾ ਹੋਏਗਾ, ਉਹਨਾਂ ਦਾ ਜਿਹੜਾ ਡੋਮੇਨ ਨੇਮ ਕਹਿੰਦੇ ਇਹਨੂੰ ਉਹ ਹਮੇਸ਼ਾ .gov.au ਜ਼ਰੂਰ ਹੋਏਗਾ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਨਾ ਹੀ ਤੁਸੀਂ ਕੋਈ ਇਸ ਤਰ੍ਹਾਂ ਦਾ ਲਿੰਕ ਕਲਿੱਕ ਕਰਨਾ ਹੈ। ਮੰਨ ਲਓ ਤੁਹਾਨੂੰ ਕੋਈ ਈਮੇਲ ਭੇਜੀ ਹੈ ਵੀ ਹਾਂ ਇਟਸ ਅ ਟਾਈਮ ਟੂ ਲੌਜ ਯੂਰ ਰਿਟਰਨ ਜਾਂ ਕੁਛ ਵੀ ਇਸ ਤਰ੍ਹਾਂ ਕਰਕੇ ਈਮੇਲ ਆਉਂਦੀ ਹੈ ਫੋਰ ਲੌਜਿੰਗ ਔਨਲਾਈਨ, ਕੁਛ ਵੀ ਅਗਰ ਉਹ ਕਹਿੰਦੇ ਨੇ ਵੀ ਤੁਸੀਂ ਇਹ ਲਿੰਕ 'ਤੇ ਕਲਿੱਕ ਕਰੋ, ਉਸ ਤਰ੍ਹਾਂ ਨਹੀਂ ਕਰਨਾ। ਤੁਸੀਂ ਆਪਣੇ ਆਪ ਬਰਾਊਜ਼ਰ ਦੇ ਵਿੱਚ ਜਾਓ, ਜਿਵੇਂ ਕਿ ਅਸੀਂ ਇੰਟਰਨੈਟ ਐਕਸਪਲੋਰਰ ਕਹਿੰਦੇ ਹਾਂ ਜਾਂ ਕਰੋਮ ਕਹਿੰਦੇ ਹਾਂ ਜਾਂ ਸਫਾਰੀ ਕਹਿੰਦੇ ਹਾਂ, ਉਸ ਬਰਾਊਜ਼ਰ ਦੇ ਵਿੱਚ ਜਾ ਕੇ ਆਪ ਆਪਣੇ ਆਪ ਟਾਈਪ ਕਰੋ www.mygov.gov.au। ਸੋ ਤੁਸੀਂ ਸਿੱਧਾ ਉਸ ਵੈਬਸਾਈਟ 'ਤੇ ਜਾਓਗੇ।
ਠੀਕ ਹੈ ਜਗਜੀਤ, ਵੈਸੇ ਤਾਂ ਤੁਸੀਂ ਸਾਰਾ ਬੜੇ ਵਿਸਤਾਰ ਨਾਲ ਦੱਸਿਆ ਹੈ, ਪਰ ਕੋਈ ਗੱਲ ਰਹਿ ਗਈ ਹੋਵੇ ਜਾਂ ਕੁਝ ਹੋਰ ਸਾਨੂੰ ਪਤਾ ਹੋਣਾ ਚਾਹੀਦਾ?
ਮੈਂ ਤਾਂ ਤੁਹਾਨੂੰ ਬਿਲਕੁਲ ਬੇਸਿਕ ਇਨਫੋਰਮੇਸ਼ਨ ਦਿੱਤੀ ਹੈ, ਉਸ ਤੋਂ ਇਲਾਵਾ ਜੇ ਸਾਡੇ ਕੋਲ ਕੋਈ ਤੁਸੀਂ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਪਣੇ ਟੈਕਸ ਨੂੰ ਲੈ ਕੇ, ਜਾਂ ਜੇ ਤੁਹਾਡੇ ਕੋਲ ਕੋਈ ਕੁਸ਼ਚਨ ਹੈ ਜਾਂ ਕਨਫਿਊਜ਼ਨ ਹੈ, ਹਰ ਇੱਕ ਦੇ ਆਪਣੇ ਸਰਕਮਸਟੈਂਸਿਸ ਹੁੰਦੇ ਨੇ, ਹਰ ਇੱਕ ਦੇ ਆਪਣੀ ਸਿਚੁਏਸ਼ਨ ਹੁੰਦੀ ਹੈ, ਭਾਵੇਂ ਕਿਸੇ ਕੋਲ ਰੈਂਟਲ ਪ੍ਰੋਪਰਟੀ ਹੈਗੀ ਹੈ ਜਾਂ ਕੋਈ ਹੋਰ ਤਰੀਕੇ ਦਾ ਵੀ ਕੋਈ ਸਵਾਲ ਹੈਗਾ ਕਿਸੇ ਦਾ, ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਜਿਹੜਾ ਸਾਡਾ ਇੰਡੀਵਿਜੁਅਲਸ ਦਾ ਨੰਬਰ ਹੈਗਾ ਉੱਥੇ ਤੁਸੀਂ ਫੋਨ ਕਰ ਸਕਦੇ ਹੋ। ਜੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਸਾਡੇ ਨਾਲ, ਸੋ ਉਹਦਾ ਨੰਬਰ ਹੈਗਾ 13 14 50, ਤੁਸੀਂ ਉਸ ਨੰਬਰ 'ਤੇ ਫੋਨ ਕਰੋ ਅਤੇ ਉਹਨਾਂ ਨੂੰ ਬੋਲੋ ਵੀ ਮੈਨੂੰ ATO ਨਾਲ ਗੱਲ ਕਰਾ ਦਿਉ, ਅਤੇ ਇਹ ਉਹਨਾਂ ਦਾ ਨੰਬਰ ਹੈ, ਮੈਂ ਉਹਨਾਂ ਨਾਲ ਗੱਲ ਕਰਨੀ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ। ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ, ਤੁਹਾਡਾ ਕੋਈ ਵੀ ਸਵਾਲ ਹੈਗਾ, ਜੇ ਤੁਸੀਂ ਸਾਡੇ ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 13 28 66 13 28 66। ਸੋ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਕੋਈ ਵੀ ਆਪਣੀ ਟੈਕਸ ਦੀ ਇਨਫੋਰਮੇਸ਼ਨ ਲੈਣੀ ਹੈ ਸਾਡੇ ਤੋਂ ਲੈ ਸਕਦੇ ਹੋ।
ਬਹੁਤ ਬਹੁਤ ਮਿਹਰਬਾਨੀ ਜਗਜੀਤ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਕੇ।
ਧੰਨਵਾਦ ਮਨਪ੍ਰੀਤ ਜੀ।
SBS Radio. Hear more stories in your language by visiting sbs.com.au.